ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਆਸਾ ਮਹਲਾ ਪੰਜਵਾਂ ਦੇ 10ਵੇਂ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਆਸਾ ਮਹਲਾ ਪੰਜਵਾਂ, ਜਾ ਕੋ ਰਾਮ ਅਵਤਾਰ ਤਾਂ ਕਿ ਆਨੰਦ ਘਣਾ, ਸੁਖਵੰਤੀ ਸਾਨਾਰ ਸੋਭਾ ਪੂਰ ਬਣਾ। ਜਾ ਕੋ ਰਾਮ ਅਵਤਾਰ ਤਾਂ ਕਿ ਆਨੰਦ ਘਣਾ, ਸੁਖਵੰਤੀ ਸਾਨਾਰ ਸੋਭਾ ਪੂਰ ਬਣਾ। ਮਾਣ ਮਹਿਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭ, ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਹੀਂ ਉਨਾ ਸਭ ਕੁਛ। ਮਧੁਰ ਬਾਣੀ ਪ੍ਰੀ ਮਾਨੀ ਥਿਰ ਸੁਹਾਗ ਤਾਂ ਕਾਵਣਾ, ਨਾਨਕ ਵਖਾਣੇ ਗੁਰਬਚਨ ਜਾਣੇ, ਜਾ ਕੋ ਰਾਮ ਪਤਾਰ ਤਾਂ ਕੇ ਆਨੰਦ ਕਣਾ। ਮਧੁਰ ਬਾਣੀ ਪ੍ਰੀ ਮਾਨੀ ਥਿਰ ਸੁਹਾਗ ਤਾਂ ਕਾਵਣਾ, ਨਾਨਕ ਵਖਾਣੇ ਗੁਰਬਚਨ ਜਾਣੇ, ਤਾਂ ਕੋ ਰਾਮ ਪਤਾਰ ਤਾਂ ਕੇ ਆਨੰਦ ਕਣਾ। ਇਸ ਸ਼ਬਦ ਦੀ ਪਹਿਲੀ ਪੰਕਤੀ ਹੈ ਜੀ, ਜਾ ਕੋ ਰਾਮ ਅਵਤਾਰ ਤਾਂ ਕਿ ਆਨੰਦ ਕਣਾ, ਸੁਖਮਤੀ ਸਾ ਨਾਲ ਸੋਭਾ ਪੂਰ ਬਣਾ। ਗੁਰੂ ਜੀ ਆਖਦੇ ਹਨ ਜਿਸ ਜੀਵ ਰੂਪ ਗੁਰਮੁਖਾਂ ਨੂੰ ਰਾਮ ਰੂਪ ਪਤੀ ਮਿਲਿਆ ਹੈ ਜੀ, ਉਹਨਾਂ ਨੂੰ ਆਨੰਦ ਕਣਾ ਭਾਵ ਬਹੁਤ ਆਨੰਦ ਪ੍ਰਾਪਤ ਹੋਇਆ ਹੈ ਜੀ। ਅਤੇ ਉਹ ਗੁਰਮੁਖ ਜਗਿਆਸੂ ਰੂਪ ਨਾਰੀ ਇਸਤਰੀ ਸੁੱਖਾਂ ਵਾਲੀ ਬਣ ਗਈ ਹੈ ਜੀ, ਅਤੇ ਉਸਦੀ ਸੋਭਾ ਬਹੁਤ ਬਣੀ ਹੈ ਜੀ। ਅਗਲੀ ਪੰਕਤੀ ਹੈ ਜੀ, ਮਾਣ ਮਹਿਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭ। ਗੁਰੂ ਜੀ ਆਖਦੇ ਹਨ ਉਸ ਕਲਿਆਣ ਰੂਪ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਜਸ ਕਰਨ ਨਾਲ ਮਾਨ ਸਮਾਨ ਬਹੁਤ ਪ੍ਰਾਪਤ ਹੁੰਦਾ ਹੈ ਜੀ, ਅਤੇ ਉਹ ਸੁਰਜਨ ਪਰਮੇਸ਼ਰ ਹਰ ਸਦਾ ਨਾਰੀ ਰੂਪ ਸੰਤਾਂ ਦੇ ਅੰਗ ਸੰਗ ਰਹਿੰਦਾ ਹੈ ਜੀ। ਅਗਲੀ ਪੰਕਤੀ ਹੈ ਜੀ, ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਹੀਂ ਊਨਾ ਸਭ ਕੁਛ। ਗੁਰੂ ਜੀ ਆਖਦੇ ਹਨ ਸਾਰੀਆਂ ਸਿੱਧੀਆਂ ਨੌ ਨਿਧੀਆਂ ਉਸ ਵਾਹਿਗੁਰੂ ਦੇ ਘਰ ਵਿੱਚ ਹਨ, ਉਸਦੇ ਘਰ ਵਿੱਚ ਕਿਸੇ ਪਦਾਰਥ ਦੀ ਕੋਈ ਘਾਟ ਨਹੀਂ ਹੈ ਜੀ। ਉਸ ਪਰਮੇਸ਼ਰ ਦਾ ਘਰ ਜੋ ਹੈ, ਉਸ ਪਰਮੇਸ਼ਰ ਦਾ ਘਰ ਹਮੇਸ਼ਾ ਭਰਪੂਰ ਹੈ ਜੀ, ਭਾਵ ਉਸਦੇ ਘਰ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੇ ਖਜ਼ਾਨੇ ਹਮੇਸ਼ਾ ਭਰੇ ਰਹਿੰਦੇ ਹਨ ਜੀ। ਅਗਲੀ ਪੰਕਤੀ ਹੈ ਜੀ, ਮਧੁਰ ਬਾਣੀ ਪ੍ਰੀ ਮਾਨੀ ਥਿਰ ਸੁਹਾਗ ਤਾਂ ਕਾਵਣਾ। ਗੁਰੂ ਜੀ ਆਖਦੇ ਹਨ ਕਿ ਇਹ ਕਿਸ ਤਰ੍ਹਾਂ ਬਣਿਆ, ਉਸਦਾ ਸੁਹਾਗ ਬਣਿਆ ਜੀ ਪਰਮੇਸ਼ਰ, ਉਸਦਾ ਮਿੱਠੀ ਮਧੁਰ ਬਾਣੀ, ਮਿੱਠੀ ਬਾਣੀ, ਮਿੱਠੀ ਬਾਣੀ ਨਾਮ ਜਸ ਉਸ ਪਰਮੇਸ਼ਰ ਦੇ ਗਾਣ ਨਾਲ ਪਰਮੇਸ਼ਰ ਰੂਪ ਪਿਰੀ ਨੇ ਉਸ ਜੀਵ ਰੂਪ ਇਸਤਰੀ ਨੂੰ ਮੰਨਿਆ ਹੈ ਜੀ, ਅਤੇ ਉਸ ਦਾ ਸੁਹਾਗ ਰੂਪ ਪਰਮੇਸ਼ਰ ਆਨੰਦ, ਸੁਹਾਗ ਰੂਪ ਪਰਮੇਸ਼ਰ ਆਨੰਦ ਰੂਪ ਹੈ ਜੀ, ਅਤੇ ਪਤੀ ਜੋ ਹੈ ਪਰਮੇਸ਼ਰ ਪ੍ਰਭ ਹਰ ਸਦਾ ਲਈ ਸਥਿਰ ਹੈ ਜੀ, ਹਮੇਸ਼ਾ ਲਈ ਬਣ ਗਿਆ ਹੈ ਜੀ। ਅਗਲੀ ਪੰਕਤੀ ਹੈ ਜੀ, ਅਖੀਰਲੀ ਪੰਕਤੀ, ਨਾਨਕ ਵਖਾਣੇ ਗੁਰਬਚਨ ਜਾਣੇ, ਜਾ ਕੋ ਰਾਮ ਪਤਾਰ ਤਾਂ ਕਿ ਆਨੰਦ ਕਣਾ। ਗੁਰੂ ਜੀ ਆਖਦੇ ਹਨ ਜੋ ਗੁਰਾਂ ਦੇ ਕਹੇ ਹੋਏ ਬਚਨ ਉਪਦੇਸ਼ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਾਣਦੇ ਹਨ, ਸਿਮਰਦੇ ਹਨ, ਗੰਧ ਨਾਮ ਜਸ ਗਾਉਂਦੇ ਹਨ, ਉਹਨਾਂ ਨੂੰ ਰਾਮ ਰੂਪਤੀ ਦੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜੀ। ਅਤੇ ਜਿਨ੍ਹਾਂ ਨੂੰ ਰਾਮ ਰੂਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ, ਉਹਨਾਂ ਦੇ ਹਿਰਦੇ ਅੰਦਰ ਹਮੇਸ਼ਾ ਬਹੁਤ ਆਤਮਕ ਆਨੰਦ ਦਾ ਸੁੱਖ ਬਣਿਆ ਰਹਿੰਦਾ ਹੈ ਜੀ। ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਆਖਦੇ ਹਨ, ਜਿਸ ਜੀਵ ਰੂਪ ਇਸਤਰੀ ਨੂੰ ਪਰਮੇਸ਼ਰ ਰਾਮ ਰੂਪ ਪਤੀ ਮਿਲ ਜਾਂਦਾ ਹੈ ਜੀ, ਉਹਨਾਂ ਦੇ ਹਿਰਦੇ ਵਿੱਚ ਬਹੁਤ ਆਨੰਦ ਰਹਿੰਦਾ ਹੈ ਜੀ, ਅਤੇ ਉਹ ਜੀਵ ਰੂਪ ਇਸਤਰੀ ਸੁੱਖਾਂ ਵਾਲੀ ਭਾਵ ਸਾਰੇ ਸੁੱਖ ਮਿਲ ਜਾਂਦੇ ਹਨ ਜੀ। ਜੇ ਪਰਮੇਸ਼ਰ ਹੀ ਹਿਰਦੇ ਵਿੱਚ ਵੱਸ ਗਿਆ ਜੀ, ਤਾਂ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜੀ। ਕਿਉਂ? ਕਿਉਂਕਿ ਪਰਮੇਸ਼ਰ ਉਸਦੀ ਦੇ ਹਿਰਦੇ ਵਿੱਚ ਵਸਣ ਕਰਕੇ ਉਸਦੀ ਬਹੁਤ ਸੋਭਾ ਬਣੀ ਹੋਈ ਹੈ ਜੀ, ਅਤੇ ਉਹਦੀ ਆਸ ਪੂਰੀ ਹੋਈ ਹੈ ਜੀ, ਅਤੇ ਉਸਨੂੰ ਮਾਣ ਮਹੱਤਵ ਸੁੱਖ ਸਾਂਤ ਦੀ ਵਸਾ ਪ੍ਰਾਪਤ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਹ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਜਸ ਵਿੱਚ ਮਗਨ ਰਹਿੰਦੀ ਹੈ ਜੀ, ਅਤੇ ਉਹ ਸ੍ਰੇਸ਼ ਪੁਰਸ਼ ਰੂਪ ਪਰਮੇਸ਼ਰ ਹਰ ਉਸਦੇ ਨਾਲ ਵਸਦਾ ਹੈ ਜੀ, ਉਸਦੇ ਅੰਦਰ ਹੀ ਵਸਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਉਹ ਜੀਵ ਰੂਪ ਗੁਰਮੁਖਾਂ ਦੇ ਹਿਰਦੇ ਰੂਪ ਘਰ ਵਿੱਚ ਫਿਰ ਸਾਰੀਆਂ ਨਿਧੀਆਂ ਨੌ ਨਿਧੀਆਂ ਮੌਜੂਦ ਹਨ ਜੀ, ਅਤੇ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੀ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਜੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਜੀਵ ਰੂਪ ਇਸਤਰੀ ਦੇ ਬੋਲ ਮਿੱਠੇ ਹਨ ਜੀ, ਅਤੇ ਉਹਨਾਂ ਮਿੱਠੇ ਬੋਲਾਂ ਕਾਰਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਦੁਆਰ ਤੇ ਪ੍ਰਵਾਨਿਤ ਹੋਈ ਹੈ ਜੀ, ਅਤੇ ਉਸਨੇ ਸਦਾ ਸਹਾਈ ਰਹਿਣ ਵਾਲਾ ਸੁਹਾਗ ਪ੍ਰਾਪਤ ਕਰ ਲਿਆ ਹੈ ਜੀ। ਨਾਨਕ ਦਾ ਕਥਨ ਹੈ ਜੀ ਕਿ ਉਸ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਬਚਨ ਦੁਆਰਾ ਇਹ ਜਾਣ ਲਿਆ ਹੈ ਜੀ ਕਿ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਰਾਮ ਰੂਪ ਪਤੀ ਮਿਲ ਗਿਆ ਹੈ ਜੀ, ਉਹਨਾਂ ਦੇ ਹਿਰਦੇ ਵਿੱਚ ਬਹੁਤ ਆਤਮਿਕ ਆਨੰਦ ਸੁੱਖ ਪਸਰਿਆ ਰਹਿੰਦਾ ਹੈ ਜੀ, ਬਣਿਆ ਰਹਿੰਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾਂ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।